ਪਾਤਰ ਉਹ ਸ਼ੂਰ ਵੀਰਤਾ ਦੇ ਕਾਰਨਾਮੇ ਕੀਤੇ ਨੇ ਜਿਹੜੇ ਗੁਰੂ ਕੇ ਸਿੰਘ ਕਰਦੇ ਰਹੇ। ਇਸੇ ਲਈ ਤਾਂ ਉਹਨਾਂ ਦੇ ਸ਼ਬਦ ਵੀ ਇਸਤਰੀ ਦੇ ਸੰਬੰਧ ਵਿਚ ਕੁਝ ਇਸ ਪ੍ਰਕਾਰ ਨੇ, ਰੇਖ ਯਾਹੀ ਤੇ ਪਏ ਨਿਰਪਤ ਯਾਹੀ ਤੇ ਆਏ, ਰੇਖ ਯਾਹੀ ਤੇ ਪਏ ਨਿਰਪਤ ਯਾਹੀ ਉਪਜਾਏ। ਤੇ ਫਿਰ ਕਹਿੰਦੇ ਨੇ ਵਿਆਸ ਆਦਿਕ ਸਭ ਚਤਰ ਯਹੀ ਮਾਰਗ ਹਵੇ ਆਏ, ਪਰਸੇ ਤਾਂ ਕੇ ਬਿਨਾ ਕਹੋ ਜਗ ਮੈਂ ਕੋ ਆਇਓ, ਪ੍ਰਥਮ ਐਤ ਭਵ ਪਾਏ ਬਹੁਰ ਪਰਮੇਸ਼ਵਰ ਪਾਇਓ, ਚਰਿਤਰੋ ਪਖਿਆਨ ਦਸ਼ਮ ਗ੍ਰੰਥ। ਤਾਂ ਉਸ ਸ਼ੂਰ ਵੀਰਤਾ ਦੀ ਚਿੰਗਿਆੜੀ ਨੂੰ ਪਖਾਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੁਰਾਣੇ ਸਮੇਂ ਦੀ ਮਹਾਨ ਇਸਤਰੀ ਦੀ ਗਾਥਾ ਅਤਿਅੰਤ ਸੁਨੇਹੇ ਤੇ ਪਿਆਰ ਨਾਲ ਆਪਣੀ ਕਲਮ ਨਾਲ ਕਲਮ ਬੰਦ ਕੀਤੀ ਏ, ਜਿਸ ਦਾ ਵਿਚਾਰ ਅਸੀਂ ਸ਼ਰਵਨ ਕਰ ਰਹੇ ਹਾਂ। ਆਈਏ ਉਸ ਵਿਚਾਰ ਨੂੰ ਆਰੰਭ ਕਰੀਏ, ਉਸ ਵਿਚਾਰ ਦਾ ਆਗਾਜ਼ ਕਰੀਏ ਜਿੱਥੋਂ ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦਾ ਆਗਾਜ਼ ਕਰ ਰਹੇ ਨੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਓਰੜ ਫੌਜਾਂ ਆਈਆਂ, ਵੀਰ ਚੜੇ ਵੀਰ ਚੜੇ ਕੰਧਾਰੀ।
ਰਖਤ ਰਬੀਰਜ ਦੈਂਤ ਜਿਸ ਦੀ ਇੱਕ ਖੂਨੀ ਬੂੰਦ ਉਹਦੇ ਸਮਾਨ ਹੋਰ ਸ਼ੂਰ ਵੀਰ ਪੈਦਾ ਹੋ ਜਾਂਦੇ ਸਨ, ਉਹ ਖਤਮ ਹੋ ਚੁੱਕਾ ਹੈ। ਰਾਜੇ ਸੁੰਭ ਦੀ ਫੌਜ ਦੇ ਸਾਰੇ ਮੁੱਖ ਸੈਨਾਪਤੀ ਦੁਰਗਾ ਦੀ ਕਿਰਪਾ ਦੁਆਰਾ ਸਦਾ ਦੀ ਨੀਂਦੇ ਸੌ ਚੁੱਕੇ ਨੇ। ਹੁਣ ਉਹ ਬਚੇ ਨੇ ਤੇ ਸਿਰਫ ਦੋਨਾਂ ਭਰਾ ਹੀ ਬਚੇ ਹਨ। ਮੈਦਾਨੇ ਗੱਦੇ ਅੰਦਰ ਪਿੱਠ ਨਾ ਦਿੰਦਿਆਂ ਹੋਇਆਂ ਉਹਨਾਂ ਨੇ ਹੋਰ ਹੌਂਸਲਾ ਤੇ ਹਿੰਮਤ ਕੀਤੀ ਏ, ਤੇ ਅੰਤਮ ਸਮੇਂ ਵੀ ਜਿੱਤ ਪ੍ਰਾਪਤ ਹੋ ਜਾਵੇ ਉਹ ਪੂਰਾ ਜ਼ੋਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੋ ਇੰਜ ਓਰੜ ਫੌਜਾਂ ਆਈਆਂ ਬੱਦਲ ਦੀਆਂ ਘਟਾਵਾਂ ਵਾਂਗ, ਦੋਨਾਂ ਤਰਫਾਂ ਤੋਂ ਫੌਜਾਂ ਝੁਕ ਕੇ ਆਈਆਂ ਨੇ। ਵੀਰ ਚੜੇ ਕੰਧਾਰੀ, ਕੰਧਾਰ ਦੇ ਇਲਾਕੇ ਕਾਬਲ ਦੇ ਨਾਲ ਕੰਧਾਰ ਦਾ ਇਲਾਕਾ, ਸ਼ੂਰ ਵੀਰ ਜਿਹੜੇ ਨੇ ਕੰਧਾਰ ਦੇ ਇਲਾਕੇ ਦੇ ਮੁਖੀ, ਉਹ ਵੀ ਦੋਨਾਂ ਪਾਸਿਆਂ ਤੋਂ ਚੜ ਕੇ ਆ ਰਹੇ ਨੇ। ਕੰਧਾਰ ਦੇ ਇਲਾਕੇ ਦੇ ਸ਼ੂਰ ਵੀਰ ਜਿਹੜੇ ਕੰਧਾਰੀ ਕਹਿ ਦਿੰਦੇ ਨੇ, ਵਲੀ ਕੰਧਾਰੀ ਰਹਿੰਦਾ ਤੇ ਵਿਚਾਰਾ ਪੰਜਾ ਸਾਹਿਬ ਸੀ ਹਸਨ ਅਬਦਾਲ, ਪਰ ਕਿਉਂਕਿ ਉਸ ਇਲਾਕੇ ਨੂੰ ਬਿਲੋਂਗ ਕਰਦਾ ਸੀ ਅਜੇ ਉਹਨੇ ਉਹ ਆਪਣਾ ਪਿਛਲਾਪਨ ਭੁੱਲਿਆ ਨਹੀਂ ਭਾਵੇਂ, ਪਰ ਆਪਣਾ ਪਿਛੋਕੜ ਆਪਣਾ ਪਿਛਲਾ ਇਲਾਕਾ ਨਹੀਂ ਭੁੱਲਿਆ, ਇਸ ਲਈ ਉਹਨੂੰ ਲੋਕ ਵਲੀ ਕੰਧਾਰੀ ਕਹਿ ਕੇ ਬੁਲਾਉਂਦੇ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਦੁਨੀਆਂ ਭਰ ਵਿਚ ਕਿਤੇ ਵੀ ਹੋਵੇ, ਨਾ ਤੇ ਨਨਕਾਣਾ ਸਾਹਿਬ ਨੂੰ ਭੁੱਲਦਾ ਹੈ, ਨਾ ਉਹ ਪੰਜਾ ਸਾਹਿਬ ਨੂੰ ਭੁੱਲਦਾ ਹੈ, ਨਾ ਉਹ ਅਕਾਲ ਤਖ਼ਤ ਸਾਹਿਬ ਨੂੰ ਭੁੱਲਦਾ ਹੈ, ਨਾ ਉਹ ਕੇਸਗੜ੍ਹ ਸਾਹਿਬ ਨੂੰ ਭੁੱਲਦਾ ਹੈ, ਨਾ ਉਹ ਪਟਨਾ ਸਾਹਿਬ ਨੂੰ ਭੁੱਲਦਾ ਹੈ ਤੇ ਨਾ ਸ਼੍ਰੀ ਹਜ਼ੂਰ ਸਾਹਿਬ ਨੂੰ ਭੁੱਲਦਾ। ਇਸੇ ਤਰ੍ਹਾਂ ਕੰਧਾਰ ਦੇ ਇਲਾਕੇ ਦੇ ਕੰਧਾਂ ਵਰਗੇ ਵੱਡੇ ਵੱਡੇ ਰਾਕਸ਼ਿਸ਼ ਜਿਹੜੇ ਦਿਓ ਜੈਸੇ ਨਜ਼ਰ ਆਉਂਦੇ ਸਨ ਉਹ ਚੜ ਕੇ ਆਏ।
ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ,
ਤਿੱਖੀਆਂ ਕਿਰਪਾਨਾਂ ਸਰਲ ਕਰਦੀਆਂ ਆਪਣੇ ਮਿਆਨ ਵਿੱਚੋਂ ਸ਼ੂਰ ਵੀਰਾਂ ਨੇ ਕੱਢੀਆਂ।
ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ,
ਵੱਡੇ ਵੱਡੇ ਹੰਕਾਰੀ ਗਰਜਨਾ ਨਾਲ ਗਰਜਦੇ ਨੇ ਤੇ ਕਹਿੰਦੇ ਨੇ। ਇਸ ਪ੍ਰਕਾਰ ਉਹ ਮੈਦਾਨੇ ਜੰਗ ਦੇ ਅੰਦਰ ਕੜਕ ਰਹੇ ਨੇ, ਗਰਜ ਰਹੇ ਨੇ ਤੇ ਜੰਗ ਜਿਹੜਾ ਹੈ ਉਹ ਮੱਚਿਆ। ਸ਼ੂਰ ਵੀਰ ਅਭਿਮਾਨ ਦੇ ਨਾਲ ਗਰਜ ਕੇ ਉੱਠੇ ਨੇ ਔਰ ਜੰਗ ਮੱਚਿਆ, ਜੰਗ ਸ਼ੁਰੂ ਹੋਇਆ।
ਸਿਰ ਧੜ ਬਾਹਾਂ ਗੰਨ ਲੈ ਫੁੱਲ ਜੇ ਹੈ ਬਾੜੀ,
ਕਹਿੰਦੇ ਨੇ ਸ਼ੂਰ ਦੇ ਧੜ ਉਹਨਾਂ ਦੀਆਂ ਬਾਹਾਂ ਗੰਨ ਲੈ ਟੁਕੜੇ ਟੁਕੜੇ ਟੋਟੇ ਟੋਟੇ ਹੋਈਆਂ ਇੰਜ ਨਜ਼ਰ ਆਉਂਦੀਆਂ ਨੇ ਫੁੱਲ ਜੇ ਹੈ ਬਾੜੀ, ਜਿਸ ਪਰ ਪ੍ਰਕਾਰ ਬਾਗ ਬਗੀਚੀ ਵਿਚ ਫੁੱਲ ਖਿਲੇ ਹੋਏ ਨਜ਼ਰ ਆਣ, ਫੁੱਲ ਟਹਿਕਦੇ ਵਿਖਾਈ ਦਿੰਦੇ ਹੋਣ, ਇਵੇਂ ਕਿਸੇ ਦਾ ਸਿਰ ਖੂਨ ਨਾਲ ਲਥਪਥ ਹੋਇਆ, ਕਿਸੇ ਦਾ ਧੜ ਕਿਸੇ ਦੀਆਂ ਬਾਹਾਂ ਆਪਣੇ ਹੀ ਖੂਨ ਨਾਲ ਰੰਗੀਨ ਹੋਈਆਂ ਟੁਕੜੇ ਟੁਕੜੇ ਹੋਈਆਂ ਨਜ਼ਰ ਆਉਂਦੀਆਂ ਨੇ। ਜਾਣੋ ਬਾੜੀ ਵਿਚ ਬਗੀਚੀ ਵਿਚ ਬਾਹਰ ਜੰਗਲ ਦੇ ਵਿਚ ਜਿਵੇਂ ਫੁੱਲ ਖਿੜੇ ਹੋਏ ਹੋਣ।
ਜਾਪੇ ਕੱਢੇ ਬਾਡੀਆਂ ਰੁੱਖ ਚੰਦਨ ਆਰੀ।
ਜਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬਾਡੀਆਂ ਵਢਾਈਆਂ ਤਰਖਾਣਾ ਨੇ ਆਰੀ ਦੇ ਨਾਲ ਚੰਦਨ ਦੇ ਵੱਢ ਵੱਢ ਕੇ ਕੱਟ ਕੱਟ ਕੇ ਸੁੱਟ ਦਿੱਤੇ ਹੋਏ ਹੋਣ। ਇਵੇਂ ਸ਼ੂਰਬੀਰਾਂ ਨੇ ਕਿਰਪਾਨਾਂ ਦੇ ਨਾਲ ਮਹਾਨ ਜੋ ਸ਼ੂਰਬੀਰ ਨੇ ਉਹ ਚੰਦਨ ਦੇ ਵਿਰਖਸ਼ਾਂ ਦੇ ਵਾਂਗ ਕੱਟ ਕੱਟ ਕੇ ਧਰਤੀ ਤੇ ਨੀਚੇ ਸੁੱਟੇ ਹੋਏ ਨੇ।
ਪੌੜੀ ਦੋਹਾਂ ਕਧਾਰਾ ਮੋਹ ਜੁੜੇ ਜਾਂ ਸੱਟ ਪਈ ਰਖਵਾਰ ਕੋ। ਦੋਹਾਂ ਕਧਾਰਾ ਮੋਹ ਜੁੜੇ ਜਾਂ ਸੱਟ ਪਈ ਰਖਵਾਰ ਕੋ।
ਦੋਹਾਂ ਕੰਧਾਰਾਂ ਮੋਹ ਜੁੜੇ ਦੋਹਾਂ ਤਰਫਾਂ ਤੋਂ ਕੰਧਾਂ ਵਾਂਗ ਸ਼ੂਰਬੀਰ ਖਲੋਤੇ ਹੋਏ ਨੇ, ਇੱਕ ਦੂਸਰੇ ਦੇ ਨਾਲ ਮੂੰਹ ਜੁੜੇ ਹੋਏ ਨੇ। ਉਸ ਮੌਕੇ ਤੇ ਜਦੋਂ ਖੋਤੇ ਦੇ ਚਮੜੇ ਨਾਲ ਮੜੇ ਹੋਏ ਨਗਾਰੇ ਦੇ ਉੱਪਰ ਸੱਟ ਪਈ, ਡੱਗਾ ਵੱਜਿਆ, ਚੋਟ ਲੱਗੀ, ਘਰ ਵਾਰ ਕਹੋ। ਦੋਹਾਂ ਕੰਧਾਰਾਂ ਮੋਹ ਜੁੜੇ ਜਾਂ ਸੱਟ ਪਈ ਘਰ ਵਾਰ ਕਹੋ ਜੀ।
ਕੈਬਰ ਦੁਰਗ ਸਾ ਤੱਕ ਮਾਰੇ ਭਲੇ ਜੁਜਾਰ ਕਹੋ।
ਤੇ ਦੇਵੀ ਤੱਕ ਤੱਕ ਕੇ ਭਲੇ ਜਿਹੜੇ ਚੰਗੇ ਸ਼ੂਰਬੀਰ ਸਨ, ਚੰਗੇ ਚੰਗੇ ਸ਼ੂਰਬੀਰਾਂ ਨੂੰ ਦੇਵੀ ਸ਼ਾਹਣੀ ਦੁਰਗਾ ਸ਼ਾਹਣੀ ਦੇਖ ਦੇਖ ਕੇ ਆਪਣੇ ਕੈਬਰ ਤੀਰਾਂ ਦੀ ਮਾਰ ਮਾਰ ਦੇਈਏ, ਤਕੜਿਆਂ ਤਕੜਿਆਂ ਚੰਗਿਆਂ ਚੰਗਿਆਂ ਨੂੰ ਜਿਹੜੇ ਨਾਮੀ ਗਿਰਾਮੀ ਸ਼ੂਰਬੀਰ ਨੇ ਉਹਨਾਂ ਨੂੰ ਦੇਖ ਦੇਖ ਕੇ ਦੁਰਗ ਸ਼ਾਹ ਦੇਵੀ ਆਪਣੇ ਤੀਰਾਂ ਦੀ ਬੌਛਾੜ ਕਰ ਰਹੀ ਏ।
ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਾ।
ਉਹਨਾਂ ਵਿਚੋਂ ਜਿਹੜੇ ਪੈਦਲ ਚੱਲਣ ਵਾਲੇ ਸਨ ਉਹ ਵੀ ਮਾਰ ਦਿੱਤੇ, ਤੇ ਦੂਸਰੇ ਪਾਸੇ ਪੈਦਲ ਚੱਲਣ ਵਾਲਿਆਂ ਦੇ ਨਾਲ ਨਾਲ ਜਿਹੜੇ ਹਾਥੀਆਂ ਉੱਪਰ ਬੈਠੇ ਹੋਏ ਸਨ ਉੱਪਰ ਕੁਝ ਬਚਾਓ ਪ੍ਰਾਪਤ ਕਰਨ ਵਾਸਤੇ, ਉਹਨਾਂ ਹਾਥੀਆਂ ਉੱਪਰ ਬੈਠਿਆਂ ਹੋਇਆਂ ਨੂੰ ਵੀ ਉਹਨੇ ਮਾਰਨਾ ਕੀਤਾ ਹੈ। ਸੰਗ ਰੱਥ ਗਿਰੇ ਅਸਵਾਰ ਕੋ, ਜਿਹੜੇ ਸ਼ੂਰਬੀਰ ਘੋੜਿਆਂ ਤੇ ਅਸਵਾਰ ਸਨ ਉਹ ਵੀ ਮਾਰ ਕੇ ਗਿਰਾ ਦਿੱਤੇ ਨੇ, ਤੇ ਜਿਹੜੇ ਰਥਾਂ ਦੇ ਉੱਪਰ ਬੈਠੇ ਸਨ ਰਥਾਂ ਦੇ ਅਸਵਾਰ ਹੋਏ ਹੋਏ ਸਨ, ਦੇਵੀ ਨੇ ਉਹਨਾਂ ਨੂੰ ਵੀ ਆਪਣੇ ਤੀਰਾਂ ਤੇ ਆਪਣੀ ਕਿਰਪਾਨ ਦੇ ਨਾਲ ਕੱਟ ਕਰਕੇ ਨੀਚੇ ਗਿਰਾ ਦਿੱਤਾ ਹੈ, ਮਾਰ ਦਿੱਤਾ ਹੈ।
ਸੋਹਨ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ।
ਕਹਿੰਦੇ ਨੇ ਸੋਹਨ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ। ਕਹਿੰਦੇ ਨੇ ਤੀਰਾਂ ਦੀਆਂ ਜਿਹੜੀਆਂ ਬਾਗੜਾਂ ਨੇ, ਛੋਟਾ ਗੋਲੀ ਜੀ ਅਖੀਰਲੇ ਹਿੱਸੇ ਤੇ ਬਣੀ ਹੋਈ ਬਾਗੜ, ਕਹਿੰਦੇ ਨੇ ਸੰਜੋਹ ਦੇ ਵਿੱਚ ਦੀ ਲੰਘ ਕੇ ਲੱਗ ਕੇ ਖੂਨ ਦੇ ਨਾਲ ਰੰਗੀਨ ਹੋਈਆਂ ਹੋਈਆਂ ਲਾਲ ਹੋਈਆਂ ਹੋਈਆਂ ਤੀਰਾਂ ਦੀਆਂ ਉਹ ਗੋਲ ਗੋਲ ਬਾਗੜਾਂ ਇਸ ਪ੍ਰਕਾਰ ਸੰਜੋਹਾਂ ਦੇ ਉੱਪਰ ਲਾਲ ਲਾਲ ਸੋਹਦੀਆਂ ਨੇ ਜਿਵੇਂ ਅਨਾਰ ਦੇ ਬੂਟੇ ਨੂੰ ਅਨਾਰ ਦੇ ਫੁੱਲ ਲੱਗੇ ਹੋਏ ਹੋਣ। ਅਨਾਰ ਦਾ ਫੁੱਲ ਵੀ ਲਾਲ ਰੰਗ ਦਾ ਹੁੰਦਾ, ਜਿਹੜਾ ਕਹਿੰਦੇ ਨੇ ਅਨਾਰ ਖਾਵੇ ਲਗਾਤਾਰ ਕੁਝ ਦਿਨ ਉਹਦਾ ਰੰਗ ਵੀ ਅਨਾਰ ਦੇ ਫੁੱਲ ਵਰਗਾ ਹੋ ਜਾਂਦਾ। ਪਰ ਦਸ਼ਮੇਸ਼ ਪਿਤਾ ਜੀ ਤਸ਼ਬੀਹ ਦੇ ਰਹੇ ਨੇ, ਉਪਮਾ ਦੇ ਰਹੇ ਨੇ, ਸ਼ੂਰਬੀਰਾਂ ਦੇ ਖੂਨ ਦੇ ਨਾਲ ਰੰਗੀਨ ਹੋਈਆਂ ਹੋਈਆਂ ਇਹ ਤੀਰ ਦੀਆਂ ਬਾਗੜਾਂ ਸ਼ੂਰਬੀਰਾਂ ਦੀਆਂ ਸੰਜੋਆਂ ਤੇ ਇਵੇਂ ਸੋਹਣੀਆਂ ਨੇ, ਲਾਲ ਲਾਲ ਚਮਕਦੀਆਂ ਨੇ ਜਿਸ ਪ੍ਰਕਾਰ ਅਨਾਰਾਂ ਨੂੰ ਫੁੱਲ ਲੱਗੇ ਹੋਏ ਹੋਣ।
ਗੁੱਸੇ ਆਏ ਕਾਲਕਾ ਹੱਥ ਸੱਜੇ ਲੈ ਤਲਵਾਰ ਕੋ।
ਇਸ ਤਰ੍ਹਾਂ ਕਾਲਕਾ ਦੇਵੀ ਆਪਣੇ ਸੱਜੇ ਹੱਥ ਵਿੱਚ ਕਿਰਪਾਨ ਨੂੰ ਲੈ ਕੇ ਬੜੇ ਗੁੱਸੇ ਨਾਲ ਮੈਦਾਨੇ ਜੰਗ ਵਿੱਚ ਆਈ, ਉਹ ਵੀ ਪਿੱਛੇ ਨਾ ਰਹੇ ਕਿਉਂਕਿ ਹੁਣ ਦੋਵੇਂ ਮੁਕਾਬਲਾ ਕਰ ਰਹੀਆਂ ਨੇ।
ਏਦੋਂ ਪਾਰੋਂ ਓਤ ਪੋਤ ਹਰ ਨਾਕਸ ਕਈ ਹਜ਼ਾਰ ਕੋ।
ਕਹਿੰਦੇ ਨੇ ਏਦੋਂ ਪਾਰੋਂ ਓਤ ਪਾਰ ਇਸ ਪਾਸਿਓਂ ਲੈ ਕੇ ਉਧਰ ਜਿਹੜਾ ਜੰਗ ਮੈਦਾਨੇ ਜੰਗ ਦਾ ਅਖੀਰਲਾ ਹਿੱਸਾ ਸੀ ਉਧਰ ਵੀ ਪਾਰ ਹੋ ਗਈਆਂ, ਸ਼ੂਰਬੀਰਾਂ ਨੂੰ ਨਾਸ਼ ਕਰ ਦਿੱਤਾ ਕਿਉਂਕਿ ਮੈਦਾਨੇ ਜੰਗ ਦੇ ਅੰਦਰ ਫਿਰ ਰਹੀਆਂ ਨੇ। ਇੱਕ ਪਾਸੇ ਇਸ ਪਾਸੇ ਤੋਂ ਲੈ ਕੇ ਇਸ ਪਾਰਲੇ ਪਾਸੇ ਤੋਂ ਲੈ ਕੇ ਉਧਰਲੇ ਪਾਰਲੇ ਪਾਸੇ ਤੱਕ ਪਹੁੰਚ ਕੇ ਹਰਨਾਕਸ਼ ਕਈ ਹਜ਼ਾਰ ਕੋ, ਕਈ ਹਜ਼ਾਰ ਹਰਨਾਕਸ਼ ਦੈਂਤਾਂ ਜਿਵੇਂ ਦੈਂਤ ਹੈ, ਹਰਨਾਕਸ਼ ਵਰਗੇ ਦੈਂਤਾਂ ਕਈ ਹਜ਼ਾਰਾਂ ਨੂੰ ਇਧਰੋਂ ਲੈ ਕੇ ਉਧਰਲੇ ਪਾਰਲੇ ਅਖੀਰ ਤੱਕ ਉਹਨਾਂ ਨੇ ਨਾਸ਼ ਕਰ ਦਿੱਤਾ।
ਜਿਣ ਇਕਾ ਰਹੀ ਕੰਧਾਰ ਕੋ,
ਜਿਣ ਇਕਾ ਰਹੀ ਕੰਧਾਰ ਕੋ, ਕੰਧਾਰ ਸ਼ੂਰਬੀਰਾਂ ਨੂੰ ਜਿੱਤ ਕੇ ਮੈਦਾਨੀ ਜੰਗ ਦੇ ਅੰਦਰ ਕਾਲਕਾ ਦੁਰਗਾ ਦੇਵੀ ਇਕੱਲੀ ਖਲੋਤੀ ਹੋਈ ਏ ਔਰ ਦੁਸ਼ਮਣਾਂ ਨੂੰ ਵੰਗਾਰ ਰਹੀ ਏ, ਜਿਵੇਂ ਮਾਤਾ ਭਾਗੋ ਜੀ ਲਕੀਰ ਖਿੱਚ ਕੇ ਵੰਗਾਰ ਰਹੇ ਸਨ। ਵੀ ਤੁਸੀਂ ਤੇ ਗੁਰੂ ਕੇ ਸਪੁੱਤਰ ਹੋ, ਬੇਦਾਵਾ ਦੇ ਆਏ ਹੋ। ਜੇ ਤੁਹਾਨੂੰ ਗੁਰੂ ਨਾਲ ਪਿਆਰ ਹੈ ਤੇ ਆਓ ਮੇਰੇ ਨਾਲ ਚੱਲੋ, ਪਿਆਲਾ ਖੋ। ਸ੍ਰੀ
ਵਾਹਿਗੁਰੂ
ਸਦ ਰਹਿਮਤ ਵਾਰ ਕਹੋ, ਨਾਲ ਹੀ ਦੇਵਤੇ ਅਸੀਸਾਂ ਦਿੰਦੇ ਨੇ, ਐ ਦੁਰਗਾ ਤੇਰੇ ਵਾਰ ਨੂੰ ਵਾਹਿਗੁਰੂ ਦੀਆਂ, ਅਕਾਲ ਪੁਰਖ ਵਾਹਿਗੁਰੂ ਦੀਆਂ ਸੌ ਸੌ ਰਹਿਮਤਾਂ ਹੋਣ, ਸੌ ਸੌ ਬਖਸ਼ਾਂ ਹੋਣ, ਜਿਨ੍ਹਾਂ ਦੁਆਰਾ ਤੈਨੂੰ ਹੋਰ ਬਰਕਤ ਪ੍ਰਾਪਤ ਹੋ ਸਕੇ।
ਪੌੜੀ ਦੋਹਾਂ ਕਧਾਰਾ ਮੋਜੜੇ ਸੱਟ ਪਈ ਜਨ ਕੋ,
ਝੋਟੇ ਦੇ ਪੈਸੇ ਦੇ ਚੰਮ ਦੇ ਨਾਲ ਮੜੇ ਹੋਏ ਨਗਾਰੇ ਨੂੰ, ਪੈਸੇ ਦੇ ਝੋਟੇ ਦੇ ਚੰਮ ਦੇ ਨਾਲ ਮੜੇ ਹੋਏ ਨਗਾਰੇ ਨੂੰ ਜਿਸ ਮੌਕੇ ਤੇ ਸੱਟ ਪਈ, ਯਾਨੀ ਨਗਾਰੇ ਤੇ ਚੋਟ ਲੱਗੀ, ਤਾਂ ਦੋਹਾਂ ਤਰਫਾਂ ਤੋਂ ਸ਼ੂਰਬੀਰਾਂ ਦੇ ਆਹਮੋ ਸਾਹਮਣੇ ਮੂੰਹ ਜੁੜ ਗਏ। ਆਹਮੋ ਸਾਹਮਣੇ ਫੌਜਾਂ ਦੇ ਸ਼ੂਰਬੀਰ ਆ ਖਲੋਤੇ।
ਤਦ ਖਿੰਗ ਨਸੰਬ ਨਚਾਇਆ ਡਾਲ ਉੱਪਰ ਬਰਗਸ ਤਾਣ ਕਾ,
ਕਹਿੰਦੇ ਨੇ ਬਰਗਸ ਤਾਣ ਕਾ, ਬਰਗਸ ਉਹ ਫਲਾਣਾ ਉਹ ਤਾਰੂ ਜਿਹੜਾ ਇੱਕ ਕਿਸਮ ਦਾ ਲੋਤਲੀਆਂ ਹੋਵੇ, ਦਤਲੇ ਪਤਲੇ ਲੋਹਿਆ ਹੋਇਆ ਤਾਰਾਂ ਦਾ ਬਣਾਇਆ ਹੋਇਆ ਤਾਰੂ, ਘੋੜੇ ਦੀ ਹਿਫਾਜ਼ਤ ਕਰਨ ਵਾਸਤੇ ਬਰਗਸ ਕਾ, ਘੋੜੇ ਦਾ ਲੋਹੇ ਦੀਆਂ ਤਾਰਾਂ ਦਾ ਪਤਲੀਆਂ ਪਤਲੀਆਂ ਤਾਰਾਂ ਦਾ ਬਣਾਇਆ ਹੋਇਆ ਤਾਰੂ ਆਪਣੇ ਘੋੜੇ ਦੇ ਉੱਪਰ ਡਾਲ ਕੇ ਪਾ ਕੇ, ਤਦੋਂ ਰਾਜੇ ਸੁੰਭ ਦੇ ਭਰਾ ਨਸੁੰਭ ਨੇ ਆਪਣੇ ਖਿੰਗ ਘੋੜੇ ਨੂੰ ਨਚਾਣਾ ਕੀਤਾ, ਘੋੜੇ ਨੂੰ ਅੱਡੀ ਲਗਾਣਾ ਕੀਤੀ, ਚੱਲ ਬਈ ਮੈਦਾਨੇ ਜੰਗ ਦੇ ਅੰਦਰ ਹੁਣ ਆਪ ਦੋ ਹੱਥ ਕਰੀਏ।
ਫੜੀ ਬਲੰਦ ਮੰਗਾਇਓ ਫਰਮਾਇਸ਼ ਕਰ ਮੁਲਤਾਨ ਕਾ,
ਕਿਉਂਕਿ ਸ਼ੂਰਬੀਰਾਂ ਦਾ ਆਪਣੇ ਘੋੜਿਆਂ ਦੇ ਨਾਲ ਵੀ ਸਨੇਹੇ, ਔਰ ਘੋੜਾ ਵੀ ਕਈ ਵਾਰੀ ਸ਼ੂਰਬੀਰਾਂ ਦਾ ਪੂਰਾ ਸੰਗ ਤੇ ਸਾਥ ਨਿਭਾ ਦਿੰਦਾ। ਦਰਾ ਖੈਬਰ ਤੋਂ ਕਿਲਾ ਫਤਿਹਗੜ੍ਹ ਦੀ ਹਿਫਾਜ਼ਤ ਕਰਦਿਆਂ ਹੋਇਆਂ ਜਦੋਂ ਜਨਰਲ ਹਰੀ ਸਿੰਘ ਜੀ ਨਲੂਆ ਕੁਝ ਆਗਾਹਾਂ ਚਲੇ ਗਏ, ਔਰ ਦੁਸ਼ਮਣ ਨੇ ਲੁਕ ਕੇ ਛਿਪ ਕੇ ਉਨ੍ਹਾਂ ਤੇ ਕੇ ਦਮ ਗੋਲੀਆਂ ਦੀ ਬੌਛਾੜ ਕੀਤੀ, ਜ਼ਖਮੀ ਹੋ ਗਏ ਨੇ, ਨਾਲ ਕੋਈ ਸਿੰਘ ਸੰਗੀ ਸਾਥੀ ਨਹੀਂ ਰਿਹਾ, ਸਾਰੇ ਪਿੱਛੇ ਰਹਿ ਗਏ ਸਨ। ਸ਼ੂਰਬੀਰਤਾ ਨਾਲ ਉਹ ਇਕੱਲੇ ਹੀ ਅਗਾਂਹ ਪਹੁੰਚ ਗਏ ਸਨ, ਜ਼ਖਮੀ ਹੋਏ ਹੋਏ ਨੇ, ਨਾਲ ਕੋਈ ਸਾਥੀ ਰਿਹਾ ਨਹੀਂ, ਇੱਕ ਘੋੜਾ ਸਾਥੀ ਹੈ, ਉਸ ਨੂੰ ਮੁਖਾਤਿਬ ਕਰਕੇ ਆਪਣੇ ਘੋੜੇ ਨੂੰ ਸਮਝਾਉਂਦੇ ਨੇ। ਪੰਜਾਬੀ ਦੇ ਪੁਰਾਣੇ ਸ਼ਾਇਰ ਕਦੀਮੀ ਸ਼ਾਇਰ ਕਾਦਰ ਯਾਰ ਨੇ ਉਹਨਾਂ ਦੀ ਜੋ ਵਾਰ ਲਿਖੀ ਹੈ, ਸ਼ਾਇਦ ਉਸ ਵਾਰ ਵਿੱਚ ਇਹ ਸਭ ਤੋਂ ਸੋਹਣੀ ਉਹਨਾਂ ਦੀ ਪਿਆਰੀ ਮਿੱਠੀ ਰਚਨਾ, ਜੋ ਘੋੜੇ ਨੂੰ ਮੁਖਾਤਬ ਕਰਕੇ ਸਰ ਹਰੀ ਸਿੰਘ ਜੀ ਨਲੂਆ ਕਹਿੰਦੇ ਨੇ, ਨੂਨ ਨਿਕਲ ਚੱਲ ਘੋੜਿਆ ਕਿਲੇ ਦੀ ਵੱਲ, ਨੂਨ ਸਿਹਰਫੀ ਹੈ ਕਾਦਰ ਦੀ, ਨੂਨ ਨਿਕਲ ਚੱਲ ਘੋੜਿਆ ਕਿਲੇ ਦੀ ਵੱਲ, ਅਸੀਂ ਪਾਵਣਾ ਨਹੀਂ ਦੂਜੀ ਵਾਰ ਫੇਰਾ, ਗੋਲੀ ਲੱਗੀ ਏ ਕਹਿਰ ਕਲੂਲ ਵਾਲੀ, ਜ਼ਖਮੀ ਹੋਇਆ ਏ ਅੱਜ ਸਵਾਰ ਤੇਰਾ, ਮੇਰੇ ਸ਼ੈਲ ਸ਼ਬੀਲਿਆ ਬਾਂਕਿਆ ਹੋਏ, ਤੂੰ ਸੈ ਸਿਆਂ ਮੈਦਾਨਾਂ ਦਾ ਯਾਰ ਮੇਰਾ, ਕਾਦਰ ਯਾਰ ਜੇ ਅੱਜ ਲੈ ਚੱਲੇ ਤੇ ਕਦੇ ਪੁਲਸਾਂ ਨਹੀਂ ਅਹਿਸਾਨ ਤੇਰਾ, ਕਾਦਰ ਯਾਰ ਪਿਆਲਾ ਖੋ। ਸ੍ਰੀ ਵਾਹ, ਮਤਲਬ ਸੀ ਮੈਂ ਜ਼ਖਮੀ ਹੋ ਗਿਆ, ਪਤਾ ਨਹੀਂ ਕਿਲੇ ਵਿੱਚ ਸਾਸ ਪਹੁੰਚ ਸਕਾਂ ਕਿ ਨਾ ਹੀ ਪਹੁੰਚ ਸਕਾਂ, ਕਿਉਂਕਿ ਦਮ ਦਾ ਕੀ ਭਰੋਸਾ ਹੈ, ਸਵਾਸਾਂ ਦਾ ਕੀ ਭਰੋਸਾ ਹੈ। ਫਿਰ ਜਦੋਂ ਗੋਲੀਆਂ ਲੱਗੀਆਂ ਹੋਈਆਂ ਹੋਣ, ਮੈਦਾਨੇ ਜੰਗ ਵਿੱਚ ਖੰਜਰਾਂ ਕਿਰਪਾਨਾਂ ਦੇ ਤੀਰਾਂ ਦੇ ਵਾਰ ਲੱਗੇ ਹੋਏ ਹੋਣ, ਉਦੋਂ ਤੇ ਸਵਾਸਾਂ ਦਾ ਕੋਈ ਐਤਬਾਰ ਕੀਤਾ ਜਾ ਹੀ ਨਹੀਂ ਸਕਦਾ। ਹੁਣ ਤੇ ਉਰਦੂ ਦੇ ਇੱਕ ਹੋਰ ਵਿਦਵਾਨ ਕਹਿੰਦੇ ਨੇ, ਯਾਦ ਏ ਖੁਦਾ ਵੀ ਹਮੇਸ਼ਾ ਰਹੇ ਹਰ ਨਫਸ ਕੇ ਸਾਥ, ਜੋ ਸਾਂਸ ਲੈ ਰਹੇ ਹੋ ਕਹੀਂ ਆਖਰੀ ਨਾ ਹੋ। ਪਿਆਲਾ ਖੋ। ਸ੍ਰੀ ਵਾਹ, ਸ਼ਾਦ ਅਜ਼ੀਮਾਵਾਦੀ ਕਹਿੰਦੇ ਨੇ, ਰੱਬ ਦੀ ਯਾਦ ਹਰ ਸਵਾਸ ਸਵਾਸ ਰਹੇ, ਜਿਹੜਾ ਵੀ ਸਵਾਸ ਆਉਂਦਾ ਉਸ ਕੀ ਪਤਾ ਹੈ, ਹਾਂ ਉਹ ਅਖੀਰਾ ਹੀ ਸਵਾਸ ਨਾ ਹੋਵੇ। ਸਰਦਾਰ ਕਹਿ ਰਹੇ ਸਨ, ਕੀ ਪਤਾ ਹੈ ਮੈਂ ਪਹੁੰਚ ਪਾਵਾਂ ਕਿ ਨਾ ਪਹੁੰਚ ਪਾਵਾਂ, ਤੂੰ ਮੇਰਾ ਸਾਥੀ ਰਿਹਾ, ਤੂੰ ਮੇਰਾ ਦੋਸਤ ਰਿਹਾ, ਮੈਂ ਤੈਨੂੰ ਇੱਕ ਪ੍ਰਾਰਥਨਾ ਕਰਦਾ ਹਾਂ, ਮੇਰੀ ਗੁਜ਼ਾਰਿਸ਼ ਇਹ ਕਿ ਮੇਰੇ ਸਰੀਰ ਨੂੰ ਫਤਿਹਗੜ੍ਹ ਜਮਰੌਦ ਦੇ ਕਿਲੇ ਤੋਂ ਕਿਤੇ ਬਾਹਰ ਨਾ ਡੇਗ ਜਾਵੇਂ। ਮੇਰੇ ਸਰੀਰ ਨੂੰ ਇਸੇ ਤਰ੍ਹਾਂ ਸੰਭਾਲ ਕੇ ਜਮਰੌਦ ਦੇ ਕਿਲੇ ਵਿਚ ਪਹੁੰਚਾ ਦੇਵੀ, ਫਿਰ ਮੈਂ ਤੇਰਾ ਹਮੇਸ਼ਾ ਸ਼ੁਕਰ ਗੁਜ਼ਾਰ ਰਹਾਂਗਾ। ਮੇਰੇ ਸ਼ੈਲ ਸ਼ਬੀਲਿਆ ਬਾਂਕਿਆ ਹੋਏ, ਤੂੰ ਸੈਂ ਸਦਾ ਸਿਆਂ ਮੈਦਾਨਾਂ ਦਾ ਯਾਰ ਮੇਰਾ, ਪੁਲਸਾ ਨਹੀਂ ਅਹਿਸਾਨ ਤੇਰਾ। ਨਸੁੰਭ ਨੇ ਵੀ ਆਪਣੇ ਘੋੜੇ ਨੂੰ ਇਵੇਂ ਹਿਫਾਜ਼ਤ ਨਾਲ ਬਚਾਉਣ ਲਈ ਕੋਸ਼ਿਸ਼ ਕੀਤੀ ਏ, ਯਤਨ ਕੀਤਾ ਹੈ। ਤੇ ਫਿਰ ਉਹਨੇ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ਼ ਕਰ ਮੁਲਤਾਨ ਕੋ। ਮੁਲਤਾਨ ਦੀਆਂ ਉਂਝ ਤੇ ਕਈ ਚੀਜ਼ਾਂ ਮਸ਼ਹੂਰ ਨੇ, ਹੋਰ ਕਬਰਾਂ ਬੜੀਆਂ ਮਸ਼ਹੂਰ ਨੇ। ਗਰਦ ਉਥੋਂ ਦੀ ਧੂੜ ਜਿਹੜੀ ਏ ਮਿੱਟੀ ਉੱਡਦੀ ਏ ਬੜੀ ਮਸ਼ਹੂਰ ਹੈ। ਫਿਰ ਕਹਿੰਦੇ ਨੇ ਉੱਥੇ ਗੁਰਬਾ ਵੀ ਬਹੁਤ ਨੇ, ਯਾਨੀ ਮੰਗਣ ਵਾਲੇ ਮੰਗਤੇ ਵੀ ਬਹੁਤ ਸਾਰੇ ਨੇ। ਪਰ ਕਦੇ ਵਕਤ ਸੀ ਜਦੋਂ ਮੁਲਤਾਨ ਦੀਆਂ ਕਮਾਨਾਂ ਬੜੀਆਂ ਮਸ਼ਹੂਰ ਹੁੰਦੀਆਂ ਸਨ। ਕਹਿੰਦੇ ਨੇ ਇੱਥੇ ਫੜੀ ਬਿਲੰਦ ਮੰਗਾਇਓ, ਫੁਰਮਾਇਸ਼ ਕਰ ਮੁਲਤਾਨ ਕੋ। ਹੱਡਾਂ ਦੀਆਂ ਛੋਟੇ ਛੋਟੇ ਹੱਡਾਂ ਦੇ ਟੁਕੜਿਆਂ ਦੀਆਂ, ਹੱਡਾਂ ਦੇ ਛੋਟੇ ਛੋਟੇ ਟੁਕੜਿਆਂ ਦੀਆਂ ਬਣੀਆਂ ਹੋਈਆਂ ਮੁਲਤਾਨ ਦੀਆਂ ਕਮਾਨਾਂ, ਜਿਹੜੀ ਕਮਾਨ ਨਸੁੰਬ ਨੇ ਫੁਰਮਾਇਸ਼ ਕਰਕੇ ਮੁਲਤਾਨ ਤੋਂ ਕਮਾਨ ਮੰਗਵਾਈ ਸੀ, ਮੰਗਵਾਉਣਾ ਕੀਤੀ ਸੀ। ਕਹਿੰਦੇ ਨੇ ਉਹ ਬੜੀ ਵੱਡੀ ਕਮਾਨ ਨਸੁੰਬ ਨੇ ਆਪਣੇ ਹੱਥ ਵਿਚ ਪਕੜ ਲੈਣਾ ਕੀਤੀ, ਫੜ ਲੈਣਾ ਕੀਤੀ।
ਗੁੱਸੇ ਆਈ ਸਾਹਮਣੇ ਰਣ ਅੰਦਰ ਘਟਣ ਘਾਣ ਕੋ।
ਪਰ ਉਧਰ ਦੂਸਰੇ ਪਾਸੇ ਦੇਵੀ ਬੜੇ ਗੁੱਸੇ ਨਾਲ ਮੈਦਾਨੇ ਜੰਗ ਦੇ ਅੰਦਰ ਜੰਗ ਦੀ ਕਹਾਣੀ ਪਾਉਣ ਵਾਸਤੇ ਕਹਿੰਦੇ ਨੇ ਨਸੁੰਬ ਦੇ ਸਾਹਮਣੇ ਆ ਖਲੋਤੀ।
ਅੱਗੇ ਤੇਗ ਵਗਾਈ ਦੁਰਗਸਾ, ਬੜ ਸੁੰਬਨ ਬਹੀ ਪਲਾਣ ਕੋ।
ਕਹਿੰਦੇ ਨੇ ਅੱਗੇ ਹੋ ਕੇ ਦੁਰਗਸਾ ਦੇਵੀ ਨੇ ਆਪਣੀ ਕਿਰਪਾਨ ਵਗਾ ਦਿੱਤੀ, ਕਿਰਪਾਨ ਚਲਾ ਦਿੱਤੀ ਤੇ ਬੜ ਸੁੰਬਨ ਬਹੀ ਪਲਾਣ ਕੋ, ਜਿਹੜੀ ਨਸੁੰਬ ਨੂੰ ਵੱਢ ਕੇ ਉਹਦੇ ਪਲਾਣੇ ਨੂੰ, ਜਿਹੜਾ ਉਹਨੇ ਲੋਹੇ ਦੀਆਂ ਪਤਲੀਆਂ ਬਰੀਕ ਤਾਰਾਂ ਦਾ ਪਲਾਣਾ ਤਾਰੂ ਪਾਇਆ ਹੋਇਆ ਸੀ, ਉਹਨੂੰ ਵੀ
ਰੜਕੀ ਜਾਏ ਕਹਿ ਧਰਦ ਕੋ, ਬੜ ਪਾਖਰ ਪਲਾਣ ਕੋ।
ਰੜਕੀ ਜਾਏ ਕਹਿ ਧਰਦ ਕੋ, ਬੜ ਪਾਖਰ ਬੜ ਕਿਕਾਣ ਕੋ। ਕਹਿੰਦੇ ਨੇ ਇਸ ਪ੍ਰਕਾਰ ਉਹ ਚੱਲੀ ਹੋਈ ਕਿਰਪਾਨ ਰਾਜੇ ਨਸੁੰਬ ਦੇ ਘੋੜੇ ਦੇ ਪਾਖਰ ਨੂੰ ਤਾਰੂ ਨੂੰ ਵੱਢ ਕੇ, ਜੋ ਲੋਹੇ ਦਾ ਬਰਗਸਤਾਨ ਪਾਇਆ ਹੋਇਆ ਸੀ ਉਹਦੇ ਕਿਕਾਣ ਘੋੜੇ ਨੂੰ ਵੱਢ ਕੇ, ਕਹਿੰਦੇ ਨੇ ਉਹ ਦੇਵੀ ਕਿਰਪਾਨ ਧਰਤੀ ਨੂੰ ਜਾ ਰੜਕੀ, ਧਰਤੀ ਵਿਚ ਜਾ ਖੁਬੀ। ਯਾਨੀ ਇਹਨੇ ਜ਼ੋਰ ਦੇ ਨਾਲ ਕਿਰਪਾਨ ਚਲਾਈ ਕਿ ਰਾਜੇ ਨਸੁੰਬ ਦਾ ਸਿਰ ਕੱਟਿਆ ਗਿਆ, ਉਹਦਾ ਧੜ ਕੱਟਿਆ ਗਿਆ, ਉਹਦੇ ਘੋੜੇ ਦਾ ਲੋਹੇ ਦਾ ਤਾਰੂ ਕੱਟਿਆ ਗਿਆ, ਉਹਦਾ ਘੋੜਾ ਕੱਟਿਆ ਗਿਆ ਤੇ ਫਿਰ ਨੀਚੇ ਜਾ ਧਰਤੀ ਵਿਚ ਜਾ ਖੁਬੀ। ਜਿਵੇਂ ਮੀਂਹ ਪੀਰੀ ਦੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਕੱਲ ਅਵਤਾਰ ਗੁਰਪੁਰਬ ਹੈ, ਜਦੋਂ ਪੈਂਦੇ ਖਾਂ ਨੂੰ ਆਪ ਨੇ ਵਾਰ ਕੀਤਾ, ਕਿਉਂਕਿ ਤ੍ਰੈ ਤਿੰਨ ਵਾਰ ਕੀਤੇ ਸਨ ਪੈਂਦੇ ਖਾਂ ਨੇ, ਤੇ ਜਦੋਂ ਸੱਚੇ ਪਾਤਸ਼ਾਹ ਨੇ ਵਾਰ ਕੀਤਾ ਔਰ ਹਜ਼ੂਰ ਨੇ ਵਾਰ ਤੈ ਓਡੇ ਉੱਪਰ ਗਰਦਨ ਦੇ ਪਾਸੋਂ ਵਾਰ ਕੀਤਾ, ਸਾਰਾ ਇਥੋਂ ਲੈ ਕੇ ਇਥੋਂ ਤੱਕ ਸਰੀਰ ਕੱਟਿਆ ਗਿਆ, ਫਿਰ ਘੋੜੇ ਦੀ ਕਾਠੀ ਕੱਟੀ ਗਈ, ਘੋੜਾ ਕੱਟਿਆ ਗਿਆ ਔਰ ਘੋੜੇ ਦੇ ਕੱਟਣ ਦੇ ਨਾਲ ਮੀਰੀ ਪੀਰੀ ਦੀ ਸਰਕਾਰ ਦੀ, ਉਹ ਮੀਰੀ ਪੀਰੀ ਦੀ ਪ੍ਰਤੀਕ ਕਿਰਪਾਨ ਧਰਤੀ ਵਿਚ ਜਾ ਖੁਬੀ। ਤੇ ਮਹਾਕਵੀ ਜੀ ਕਹਿੰਦੇ ਨੇ ਧਰਤੀ ਤੇ ਨਹੀਂ, ਉਹ ਜਿਹੜਾ ਕੁਝ ਲੋਕਾਂ ਨੇ 24 ਅਵਤਾਰਾਂ ਵਿਚੋਂ ਕੱਛ ਅਵਤਾਰ ਮੰਨਿਆ, ਉਹਦੇ ਖੋਪਰੀ ਉਪਰ ਜਾ ਕੇ ਖਲੋਤੀ, ਪਿਆਲਾ ਖੋ ਸ੍ਰੀ ਵਾ, ਇਵੇਂ ਜਾ ਕੇ ਧਰਤੀ ਦੇ ਵਿਚ ਖੁਬ ਗਈ।
ਵੀਰ ਪਲਾਣੋ ਡਿੱਗ ਗਿਆ ਕਰ ਸਜਦਾ ਸੁਜਾਨ ਕੋ।
ਜਿੱਤ ਹੋ ਜਾਣੀ ਜਾਂ ਹਾਰ ਹੋ ਜਾਣੀ, ਮੈਦਾਨੇ ਜੰਗ ਦੇ ਅੰਦਰ ਮਰ ਜਾਣਾ ਜਾਂ ਕਿਸੇ ਨੂੰ ਮਾਰ ਲੈਣਾ, ਇਹ ਕੋਈ ਵੱਡੀ ਗੱਲ ਨਹੀਂ। ਬਹਾਦਰ ਨਸੁੰਬ ਘੋੜੇ ਦੇ ਪਲਾਣੇ ਤੋਂ ਡਿੱਗਿਆ, ਪਰ ਆਪਣੇ ਵੱਡੇ ਭਰਾ ਬੜੇ ਸਿਆਣੇ ਸੁਜਾਨ ਚਾਤੁਰ ਸੁੰਬ ਨੂੰ ਸਿਜਦਾ ਕਰਕੇ ਧਰਤੀ ਤੇ ਡਿੱਗਿਆ। ਤੇ ਨਾਲ ਇਹ ਗੱਲ ਇਸ਼ਾਰੇ ਨਾਲ ਕਹਿ ਗਿਆ ਕਿ ਮੈਂ ਭਰਾ ਦਾ ਫਰਜ਼ ਨਿਭਾ ਚੱਲਿਆ, ਮੈਂ ਭਰਾ ਹੋਣ ਦੇ ਨਾਤੇ ਆਪਣਾ ਆਪ ਤੇਰੇ ਤੋਂ ਕੁਰਬਾਨ ਕਰ ਚੱਲਿਆ, ਮੈਂ ਤੈਨੂੰ ਮੈਦਾਨੇ ਜੰਗ ਅੰਦਰ ਪਿੱਠ ਨਹੀਂ ਦਿੱਤੀ, ਪਿਆਰ ਲੱਖੋ ਸ੍ਰੀ ਵਾ। ਇਸੇ ਕਰਕੇ ਹੀ ਤਾਂ श्री गुरु अर्जन देव जी महाराज ने फरमाया, जैसे रण में सखा परात, जैसे रण में सखा परात माली गौड़ा महला पंजवा। पंजाब दे लोग कहंदे ने, और विशेष तौर ते अज दे पाकिस्तान पंजाबी दे विद्वान ए मनदे ने, पुत्तां बाज ना जोड़ियां, बाज भरावां ना जोड़ियां जट्टा, पुत्तां बाज ना ना प्याला खो श्री वाह। भरावां तो बिना जोड़ियां नहीं हुंदियां, ते पुत्रां तो बिना इस दुनिया विच नाम नहीं रहिंदा। इत्थे कहंदे ने फलाने तो घोड़े दे, फलाने तो तारू तो काठी तो डिग्या, पर अपने भरा सुंभ सुजान सियाने नूं सजदा करके डिग्या, सिर झुका के डिग्या कि मैं अपनी जिम्मेदारी निभा चलिया हां जी।
शाबाश लोणे खान को,
ते कहंदे ने राजे सुंभ ने दूरों किया शाबाश सब्जियां भाजियां तेरे, शाबाश सब्जियां भाजियां खान दे, जो कोई तू सब्जी खादी सी सलूने खादे सन ने, ओ सफले हो गए, परवान हो गए, लेखे हो गए,
सदा शाबाश तेरे तान को।
एदा ए भी विचार करदे ने, तेरे नमक खादे नू सालों ने, तेरे नमक खादे नू भी शाबाश है, नमक हलाल नाथ का करी है, मरण जीवन अस तुझ पै धरी है। गुर बिलास पातशाही दसवीं हिंदी भाई सुखा सिंह जी। जी
तारीफ पान जबान को,
कहंदे ने मैं तेरे पान चबान दी भी तारीफ करदा, प्रशंसा करदा हां कि तू बहादरां दी मौते मरे है, बहादरां दे वांग चूझे है, मैदाने जंग दे अंदर पिठ नहीं दित्ती। जी
सद रहमत काफा खान को,
कैफ अरबी दा शब्द मन के एक खास विशेष प्रकार दी शराब मनी जांदी है। कहंदे ने एदे नाल नाल कहंदे ने तेरे शराब आदिक होर अमला दे खान नू सदा खुदा दियां प्रभु दियां रहमता होन, तेरे ते रहमत होवे, क्योंकि ए चीजा राक्षस दा ही खान, शराब हो गई, मदरा हो गया, होर सारियां चीजा। जी
सद रहमत तुरे नचान का,
कहंदे ने तेरे घोड़े नचान नू देख के भी खुदा दियां सदा हमेशा सैकड़े सैकड़े रहमता होन, जिस तरह तू घोड़ा नचाया घोड़े नू फिराया, परमेश्वर सदा ही तेरे ते हो रहमता करे।
पौड़ी दुर्गा अतै दानवी गह संगर कथे,
इस तरह राजे सुंभ दा भरा नसुंभ भी जूझ गया है, ते जिसकी प्रशंसा राजा सुंभ ते ओदे बाकी साथी होर कर रहे ने, ते गरीब नवाज दशमेश पिता जी भी ओदी कथा ओदा विचार युद्ध दा प्रसंग लिखदिया होया ओदी प्रशंसा कर रहे ने, ओदी वडियाई कर रहे ने, ओदी तारीफ कर रहे ने। एहो ही ते गुरु गोबिंद सिंह जी दी महानता है कि मैदाने जंग विच भावें कोई दुश्मन भी आया है, जदों ने दरेराना तरीके नाल बहादरी कीती है ते ओदी बहादरी दी दाद ही दित्ती है, प्याला खो श्री वाह। पर साडे विच एक होर तरीका हुंदा है, असी किसे दी चंगियाई नूं तां कदे भी सामने नहीं रखदे, मक्खी वाली भी कमजोरी जरूर वधे रहिंदे आ। अपना ही शेयर इस संबंध विच इत्थे कहना चाहांगा, मालूम है मुझे सुनी अनसुनी करोगे मेरी बातें, मालूम है मुझे सुनी अनसुनी करोगे मेरी बातें, मगर दाद ना ही सही फरियाद ही से, प्याला खो श्री वाह। दाद ता ना दिती जावे, पर चलो जो कुछ कहा जा रहा है उनू फरियाद ही समझ लईए, दाद ना ही सही फरियाद ही सही। हजूर कह रहे ने, प्रशंसा कर रहे ने, राजे नसुंभ दे भरा दी महानता दा प्रगटाव करदिया होया वर्णन कर रहे ने। सिख धर्म दा ए यकीन है, जिसने गुरु गोबिंद सिंह जी दे दर्शन कर ले ओ भी बख्शिया गया, जिस ते गुरु गोबिंद सिंह जी दी तलवार चली ओ भी बख्शिया गया, पर जिस दी जीवन गाथा लिखदिया गुरु गोबिंद सिंह जी दी कलम वग गई ओ भी बख्शिया गया, ते मालक दे दर ते प्रवान हो गया, प्याला खो श्री वाह। इस वास्ते अगले विचार दा आरंभ कर रहे ने, दुर्गा अतै दानवी गह संगर कथे, हथां विच शस्त्र पकड़ पकड़ के संगर मैदाने जंग दी कथा कर रहे ने, महानता वर्णन कर रहे ने, अते फिर एदे नाल नाल देवी अते दैन देने ने ओ जंग वास्ते तैयार हो गए।
उड़ उठे सूरमे आडाहे मथे,
दोनों पासयां तो झोक उठ के उठे ने शूरवीर, सामने आ आके अपने मथे डाली ते एक दूसरे दे सामने आ खलोते,
क ਕੱਟ ਤੁਫੰਗੀ ਕੈਬਰੀ ਦਲ ਗਾਹੇ ਨਕੱਥੇ।
ਕਹਿੰਦੇ ਨੇ ਆਪਣੇ ਲੱਕ ਦੇ ਨਾਲ ਬੰਦੂਕਾਂ ਬੰਨੀਆਂ ਨੇ, ਕੈਬਰ ਤੀਰ ਬੰਦੇ ਹੋਏ ਨੇ, ਤੇ ਇਉਂ ਪੱਥਿਆਂ ਵਿਚੋਂ ਤੀਰ ਕੱਢ ਕੱਢ ਕੇ ਦਲਾਂ ਦੇ ਤਾਈ ਗਾਹ ਰਹੇ ਨੇ, ਦਬਾ ਰਹੇ ਨੇ, ਨਾਸ਼ ਕਰ ਰਹੇ ਨੇ।
ਦੇਖਣ ਜੰਗ ਫਰੇਸਤੇ ਅਸਮਾਨੋਂ ਲੱਥੇ,
ਉਹਨਾਂ ਦਾ ਜੰਗ ਦੇਣ ਦੇਖਣ ਵਾਸਤੇ, ਉਹਨਾਂ ਦੀ ਸ਼ੂਰਬੀਰਤਾ ਦੀ ਮਹਾਨਤਾ ਸਮਝਣ ਵਾਸਤੇ ਦੇਵਤੇ ਫਰਿਸ਼ਤੇ ਅਸਮਾਨ ਤੋਂ ਲੈ ਕੇ ਧਰਤੀ ਤੇ ਆ ਨੀਚੇ ਖਲੋਤੇ ਨੇ।
ਪੌੜੀ ਦੋਹਾਂ ਕਧਾਰਾ ਮੋਹਜੇ ਦਲ ਘੁਲੇ ਨਗਰੇ,
ਦੋਨਾਂ ਦਲਾਂ ਦੇ ਦੋਨਾਂ ਫੌਜਾਂ ਦੇਵਤੇ ਅਤੇ ਦੈਂਤਾਂ ਦੀਆਂ ਫੌਜਾਂ ਦੇ ਆਹਮੋ ਸਾਹਮਣੇ ਮੂੰਹ ਜੁੜੇ ਹੋਏ, ਮੈਦਾਨੇ ਜੰਗ ਦੇ ਅੰਦਰ ਨਗਾਰੇ ਬਦਲਾਂ ਵਾਂਗ ਘੁਲ ਗਏ ਨੇ, ਗਰਜ ਰਹੇ ਨੇ, ਵੱਜ ਰਹੇ ਨੇ।
ਉਰੜੇ ਆਏ ਸੂਰਮੇ ਸਰਦਾਰ ਅਣਿਆਰੇ,
ਤੇ ਕਹਿੰਦੇ ਨੇ ਸਰਦਾਰ ਰਣਿਆਰੇ ਮੈਦਾਨੇ ਜੰਗ ਨੂੰ ਕਰਨ ਵਾਲੇ ਜਿਹੜੇ ਫੌਜਾਂ ਦੇ ਸਰਦਾਰ ਮੁਖੀ ਸਨ, ਉਹ ਸ਼ੂਰਬੀਰ ਮੈਦਾਨੇ ਜੰਗ ਦੇ ਅੰਦਰ ਝੁਕ ਕੇ ਆ ਗਏ ਨੇ।
ਲੈ ਕੇ ਤੀਗਾਂ ਬਰਸ਼ੀਆਂ ਹਥਿਆਰ ਉਭਾਰੇ,
ਕਿਰਪਾਨਾਂ ਲੈ ਕੇ, ਬਰਸ਼ੀਆਂ ਲੈ ਕੇ, ਹੋਰ ਗੁਰਜਾਵਾਂ ਤੇ ਹੋਰ ਹਥਿਆਰ ਲੈ ਕੇ ਉਹਨਾਂ ਨੇ ਉਭਾਰਨਾ ਕੀਤੇ ਨੇ, ਉੱਪਰ ਉਠਾਣਾ ਕੀਤੇ ਨੇ ਇੱਕ ਦੂਸਰੇ ਤੇ ਵਾਰ ਕਰਨ ਲਈ।
ਟੋਪ ਪਟੇਲਾ ਪਾਖਰਾ ਗਲ ਸਾਂਝ ਸਵਾਰੇ,
ਉਹਨਾਂ ਨੇ ਸਿਰਾਂ ਦੀ ਹਿਫਾਜ਼ਤ ਲਈ ਲੋਹੇ ਦੇ ਟੋਪ ਪਾਏ ਹੋਏ ਨੇ, ਜਿਵੇਂ ਇੱਥੇ ਮੋਟਰਸਾਈਕਲ ਚਲਾਉਣ ਲਈ ਤੇ ਉਧਰ ਹੁਣ ਤਾਂ ਸਾਰੇ ਹੀ ਟੋਪ ਪਾਉਂਦਾ ਹੈ। ਇੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ, ਜਿਸ ਸਿੱਖ ਦੇ ਸੀਸ ਤੇ ਦਸਤਾਰ ਹੈ ਉਹਨੂੰ ਟੋਪ ਪਾਉਣ ਦੀ ਜ਼ਰੂਰਤ ਕੋਈ ਨਹੀਂ। ਪਿਆਰ ਲੱਖੋ ਸ੍ਰੀ ਵਾਹ, ਉਹਦੀ ਹਿਫਾਜ਼ਤ ਉਹ ਦਸਤਾਰ ਬਖਸ਼ਿਸ਼ ਕਰਨ ਵਾਲਾ ਆਪ ਕਰਦਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ ਸ੍ਰੀਏ ਮਹੱਲੇ ਚੌਥੇ ਕੇ, ਉਹਨਾਂ ਨੇ ਸਿਰ ਦੀ ਹਿਫਾਜ਼ਤ ਲਈ ਟੋਪ ਪਾਏ ਹੋਏ ਨੇ। ਪਟੇਲਾ ਲੋਹੇ ਦੀਆਂ ਜਾਲੀਦਾਰ ਪਤਲੀਆਂ ਤਾਰਾਂ ਦੀ ਮੱਥੇ ਤੇ ਅੱਖੀ ਮੂੰਹ ਦੀ ਹਿਫਾਜ਼ਤ ਕਾਸਤੇ ਜਿਹੜਾ ਬਖਤਰ ਹੈ ਉਹ ਪਾਇਆ ਹੋਇਆ ਹੈ। ਪਾਖਰਾਂ ਸੰਜੋਆਂ ਪਾਈਆਂ ਹੋਈਆਂ ਨੇ, ਇਸੇ ਪ੍ਰਕਾਰ ਉਹਨਾਂ ਨੇ ਜਿਹੜਾ ਬਖਤਰ ਪਾਖਰਾਂ ਬਖਤਰ ਪਾਣਾ ਕੀਤੀਆਂ ਹੋਈਆਂ ਨੇ। ਗਲ ਸਾਂਝ ਸਵਾਰੇ ਅਤੇ ਗਲ ਦੇ ਉੱਪਰ ਸਰੀਰ ਦੇ ਉੱਪਰ ਸੰਜੋਆਂ ਸਵਾਰੇ ਸਵਾਰਨੀਆਂ ਕੀਤੀਆਂ ਨੇ।
ਲੈ ਕੇ ਬਰਸ਼ਾ ਲੈ ਕੇ ਬਰਸੀ ਦੁਰਗਸਾ ਬਹੁ ਦਾਨਵ ਮਾਰੇ,
ਇਸ ਤਰ੍ਹਾਂ ਹੁਣ ਸੰਜੋਆਂ ਤੇ ਟੋਪਾਂ ਦੇ ਵਿੱਚ ਦੀ ਵਾਰ ਕਰਨ ਲਈ ਬਰਸ਼ੀ ਵਧੀਕ ਕਾਰ ਆਮਦ ਸਾਬਤ ਹੁੰਦੀ ਏ। ਇਵੇਂ ਦੇਵੀ ਨੇ ਆਪਣੇ ਹੱਥ ਵਿੱਚ ਬਰਸ਼ੀ ਲੈ ਕੇ ਬਹੁਤ ਸਾਰੇ ਦੈਂਤ ਮਾਰ ਦਿੱਤੇ।
ਚੜੇ ਰਥੀ ਗਜ ਘੋੜੇ ਮਾਰ ਭੋਏ ਤੇ ਡਾਰੇ,
ਜਿਹੜੇ ਸ਼ੂਰਬੀਰ ਰਥਾਂ ਤੇ ਹਾਥੀਆਂ ਤੇ ਘੋੜਿਆਂ ਤੇ ਚੜੇ ਹੋਏ ਸਨ ਉਹ ਮਾਰ ਕੇ ਦੇਵੀ ਨੇ ਆਪਣੇ ਨੇਜੇ ਬਰਸ਼ੀ ਨਾਲ ਭੋਂ ਤੇ ਧਰਤੀ ਤੇ ਸੁੱਟ ਦਿੱਤੇ।
ਜਨ ਹਲਵਾਈ ਸੀਖ ਨਾਲ ਬਿਨ ਵੜੇ ਉਤਾਰੇ,
ਜਾਣੋ ਇਸ ਪ੍ਰਕਾਰ ਆਪਣੀ ਬਰਸ਼ੀ ਨਾਲ ਪਰੋ ਪਰੋ ਕੇ ਨੀਚੇ ਸੁੱਟੇ ਨੇ। ਜਾਣੋ ਜਿਵੇਂ ਕਿਸੇ ਹਲਵਾਈ ਨੇ ਆਪਣੀ ਸੀਖ ਦੇ ਨਾਲ ਲੋਹੇ ਦੀ ਸੀਖ ਦੇ ਨਾਲ ਵਿਨ ਵਿਨ ਕੇ ਵੜੇ ਪਕੌੜੇ ਪਤੌੜ ਜਿਹੜੇ ਨੇ ਉਹ ਉਤਾਰਨਾ ਕੀਤੇ ਹੋਏ ਹੋਣ, ਕਿਉਂਕਿ ਹੱਥ ਲਗਾਉਣ ਤੋਂ ਡਰਦਾ ਹੈ, ਹੱਥ ਜਲ ਨਾ ਜਾਵੇ, ਗਰਮ ਹੁੰਦੇ ਨੇ। ਜਿਵੇਂ ਉਹ ਆਪਣੀ ਸੀਖ ਨਾਲ ਵੜਿਆਂ ਦੇ ਤਾਈ ਵਿਨ ਵਿਨ ਕੇ ਪੱਠੀ ਤੋਂ ਕੜਾਹੀ ਤੋਂ ਉਤਾਰਨਾ ਕਰਦਾ ਹੈ, ਇਵੇਂ ਦੇਵੀ ਨੇ ਆਪਣੇ ਨੇਜੇ ਆਪਣੀ ਬਰਸ਼ੀ ਨਾਲ ਰਥਾਂ ਹਾਥੀਆਂ ਤੇ ਘੋੜਿਆਂ ਤੇ ਚੜੇ ਹੋਏ ਰਾਕਸ਼ ਸ਼ੂਰਬੀਰ ਵਿੰਨ ਕੇ ਨੀਚੇ ਸੁੱਟ ਦਿੱਤੇ।
ਪੌੜੀ ਦੋਹਾਂ ਕਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ,
ਦੋਨਾਂ ਪਾਸਿਆਂ ਤੋਂ ਸ਼ੂਰਬੀਰਾਂ ਦੇ ਇੱਕ ਦੂਸਰੇ ਦੇ ਨਾਲ ਦੀਵਾਰਾਂ ਵਾਂਗ ਮੂੰਹ ਜੁੜੇ ਹੋਏ ਨੇ, ਨਾਲ ਭਾਰੀ ਧੌਂਸਾ ਵੱਜ ਰਿਹਾ, ਗਰਜ ਰਿਹਾ ਹੈ।
ਲਈ ਭਗੌਤੀ ਦੁਰਗਸਾ ਵਰ ਜਾਗਨ ਭਾਰੀ,
ਇੱਥੇ ਸਪਸ਼ਟ ਕਰ ਰਹੇ ਨੇ ਕਿ ਭਗੌਤੀ ਦਾ ਮਤਲਬ ਸ੍ਰੀ ਸਾਹਿਬ ਵੀ, ਕਿਰਪਾਨ ਵੀ ਹੈ, ਕਿਉਂਕਿ ਪਿੱਛੇ ਵੀ ਕਈ ਥਾਵਾਂ ਤੇ ਵਰਣਨ ਕਰ ਆਏ। ਲਈ ਭਗੌਤੀ ਦੁਰਗਸਾ, ਦੇਵੀ ਨੇ ਆਪਣੇ ਹੱਥ ਵਿੱਚ ਕਿਰਪਾਨ ਲੈ ਲੀਤੀ, ਵਰ ਜਾਗਨ, ਹਾਂਜੀ
ਵਰ ਜਾਗਨ ਭਾਰੀ।
ਇਹ ਕਹਿੰਦੇ ਨੇ ਜਿਸ ਪ੍ਰਕਾਰ ਵਰ ਜਾਗਨ, ਇਹਦਾ ਅਰਥ ਵਿਦਵਾਨਾਂ ਨੇ ਇਸ ਪ੍ਰਕਾਰ ਕੀਤਾ ਹੈ, ਵਰ ਜਾਗਨ ਜਿਵੇਂ ਲੱਟ ਲੱਟ ਕਰਕੇ ਅੱਗ ਬਲ ਰਹੀ ਹੋਵੇ, ਇਸ ਪ੍ਰਕਾਰ ਉਹ ਭਾਰੀ ਕਿਰਪਾਨ ਲੱਟ ਲੱਟ ਕਰਦੀ ਅੱਗ ਦੇ ਵਾਂਗ ਚਮਕ ਰਹੀ ਏ, ਲਿਸ਼ਕ ਰਹੀ ਏ, ਐਸੀ ਕਿਰਪਾਨ ਦੇਵੀ ਨੇ ਆਪਣੇ ਹੱਥ ਵਿਚ ਲੈ ਲੈਣਾ ਕੀਤੀ, ਜਿਸ ਦੇ ਲੱਗਣ ਦੇ ਨਾਲ ਬੇਹੋਸ਼ ਹੋਏ ਸੂਰਮੇ ਵੀ ਕਈ ਵਾਰੀ ਉੱਠ ਉੱਠ ਕੇ ਫਿਰ ਗਿਰਦੇ ਨੇ, ਇਹਨੂੰ ਵੀ ਵਰ ਜਾਗਨ ਕਹਿੰਦੇ ਨੇ ਜੀ।
ਲਾਈ ਰਾਜੇ ਸੁਮਰੀ,
ਤੇ ਰਾਜੇ ਸੁੰਭ ਨੂੰ ਦੇਵੀ ਨੇ ਆਪਣੀ ਕਿਰਨ ਲਗਾ ਦੇਣਾ ਕੀਤੀ ਏ, ਜਿਹੜੀ ਭਗਵਤੀ ਦੁਰਗਾ ਦੀ ਕਿਰਪਾਨ ਰਤ ਪੀਣ ਦੀ ਪਿਆਰੀ ਏ, ਰਤ ਪਿਆਕਲ ਹੈ, ਰਤ ਪੀਣ ਵਾਲੀ ਏ, ਉਹ ਰਾਜੇ ਸੁੰਭ ਦੀ ਰਤ ਦੀ ਪਿਆਰੀ ਹੋ ਕੇ ਰਾਜੇ ਸੁੰਭ ਦੀ ਰਤ ਨੂੰ ਪੀ ਰਹੀ ਏ।
ਸੁਭ ਪਲਾਣੋ ਡਿੱਗਿਆ।